ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਸੰਤ ਉਦਾਹਰਣ ਦਿਆਲੰ ਆਸਰੰ ਗੋਪਾਲ ਕੀਰਤਨ ਹੈ। ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸ਼ੁਰ ਹੈ। ਚੰਦਨ ਚਾਂਦਨਾ ਸਰਦ ਰੁੱਤ ਮੂਲ ਨਾ ਮਿਟੇ ਕਾਮ। ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਨ। ਸੁਣ ਪ੍ਰਤਾਪ ਗੋਵਿੰਦ ਨਿਰਭਾਉ ਭਏ ਮਨ। ਟੋਟ ਨ ਆਵੈ ਮੂਲ ਸੰਚਿਆ ਨਾਮ ਧਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ। ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗਤ ਜੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰਬਾਰ ਕਿਸੇ ਇੱਕ ਜਾਤੀ ਲਈ ਨਹੀਂ, ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਦਰ ਅੱਠੇ ਪੈਰ ਹਰ ਪ੍ਰਾਣੀ ਮਾਤਰ ਲਈ ਖੁੱਲ੍ਹਾ ਰਹਿੰਦਾ ਹੈ। ਔਰ ਇਸ ਕਾਰਨ ਕਰਕੇ ਵੱਖ ਵੱਖ ਫਕੀਰਾਂ ਨੇ, ਵੱਖ ਵੱਖ ਪੀਰਾਂ ਨੇ, ਵੱਖ ਵੱਖ ਯੋਗੀਆਂ ਨੇ ਅਤੇ ਵੱਖ ਵੱਖ ਪੰਡਤਾਂ ਨੇ ਸਮੇਂ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਨੂੰ ਬੇਨਤੀਆਂ ਕਰਕੇ ਆਪਣੇ ਸ਼ੰਕਿਆਂ ਦੀ ਨਿਵਿਰਤੀ ਕਰਨ ਦਾ ਯਤਨ ਕੀਤਾ। ਉਸ ਲੜੀ ਦੇ ਤਹਿਤ ਆਪਾਂ ਜੋ ਅੱਜ ਦਾ ਅਲਾਈ ਫਰਮਾਨ ਸਰਵਣ ਕੀਤਾ ਹੈ, ਇਸ ਵਾਰ ਦੀ ਭੂਮਿਕਾ ਦੇ ਬਾਰੇ ਸਾਡੇ ਬਜ਼ੁਰਗ ਵਿਦਵਾਨ ਸੱਜਣ ਉਹਨਾਂ ਨੇ ਜ਼ਿਕਰ ਕੀਤਾ ਕਿ ਇੱਕ ਵਿਜੇ ਰਾਮ ਨਾਮ ਦਾ ਪੰਡਿਤ ਸਤਿਗੁਰੂ ਪੰਚਮ ਪਾਤਸ਼ਾਹ ਦੇ ਚਰਨਾਂ 'ਚ ਆਇਆ, ਜਿਹੜਾ ਆਪਾਂ ਲਾਈਵ ਫਰਮਾਨ ਸਰਵਣ ਕੀਤਾ ਨਾ, ਇਹ ਜੈਸਰੀ ਦੀ ਵਾਰ ਵਿੱਚ ਦਰਜ ਹੈ। ਔਰ ਇਹ ਜੈਸਰੀ ਦੀ ਵਾਰ ਇੱਕ ਵਿਜੇ ਰਾਮ ਨਾਮ ਦਾ ਵਿਦਵਾਨ ਵੀਰ ਪੰਡਿਤ गुरु पंचम पातशाह महाराज के चरणों में हाजिर होया और उन्हें वख वख शंकिया की निवृत्ति वास्ते हजूर नूं बेनतियां कीतियां और सतगुरु पातशाह महाराज ने गुरमत के सिद्धांत नूं पहल देंदिया उस विद्वान वीर नूं उहदे शंकिया की निवृत्ति वास्ते यथा योग जवाब दे करके उहदी कल्याण कीती। अज का जो अलाही फरमान सरवण किया है उस वीर ने सवाल किया कि पातशाह जिहड़े संत ने उन्हां दी खुराक की है और वो काम की करते ने, उन्हां दी संगत का की फायदा है, और दूसरा सवाल मनुखी मन नूं ठंड किवें पै तो हजूर ने अज दे पावन पवित्र फरमान विच इन्हां दो शंकियां दी निवृत्ति कीती है। एक संत दी प्रॉपर्टी की है, संत की काम करदा है, उन्हां दी संगत दा की फायदा होवेगा, ते दूसरा साडे मन विच जो कल्पना करके असीं तपदे हां, कल्पदे हां, सड़दे हां, इस कल्प दे मन नूं ठंड किवें पाए। इन्हां दो शंकियां दा पातशाह महाराज ने निवृत्ति कीती है। हजूर साडे सारिआं ते रहमतां करन, मन दी एकाग्रता वास्ते यतन करो। मैं जितन भी ड्यूटी ते आउणा है मैं तकरीबन कोशिश करदा भी आरंभ दे मौके गुरु सिख माई भाई अपने गुरभाइयां नूं बेनती करां कि आपां वाहिगुरू कहीए। कई गुरमुख प्यारे कहिंदे भी ज्ञानी जी दे नाल की होएगा, गुरमुखो साडे सारिआं दा पराला भी किसे ढंग नाल इह साडा दुश्मन मन टिक जाए, इस मन नूं समझ पै जाए। ते गुरमुखो जिवें एक बीबी ने बड़ा सुंदर पकवान बनाया अपने बेटे वास्ते, ते पुत बाहर बाजारां में सैर करदा है, घर विच पए पकवान दा उन्हूं ने कोई नहीं जिन्ना चिर उन्हें छकिया ना। इसे प्रकार मंदिर में जाना, मसीत में जाना, चर्च में जाके प्रार्थना करनी, गुरु घर विच आके कथा कीर्तन सुनना, बाणी पढ़नी, सारिआं दा इक्को इक टारगेट है भी किसे ढंग दे नाल इह मन टिक जाए, मन नूं शांति आ जाए। इस करके भावां आपां तन करके इत्थे बैठे हां ना, पर आपणा मन सुल्तानपुर दे काजी दी तरह करवशेरे मोड़दा है, सुल्तानपुर दे नवाब दी तरह इह काबल विच घोड़े खरीददा है। इस करन करके आपां इह यतन करदे हां तां कि आवाज़ मारन दे लई शायद साडा मन इत्थे आ जाए, तो आपां यतन करिए। बोलो सतनाम वाहिगुरु। हां जी,
सतनाम श्री वाहे गुरु साहिब जी। सलोक संत उदाहरण दयालं आसरं गोपाल कीर्तन है।
जेड़ा संत लफ्ज है ना, ये इन्ना लम्मा चौड़ा विषय है कि मेरे ख्याल के मुताबिक बंदा जिंदगी प्रजंते की व्याख्या करता रहे तो बंदे की जिंदगी तो मुक सकती पर इहदा अंत नहीं। कारण क्योंकि सतगुरु ग्रंथ सच्चे पातशाह की पावन बाणी पंक्तियां आउंदियां ने, संत अनंत अंतर नहीं, संत अनंत विच कोई फर्क नहीं। ते जे संत आनंद विच फर्क कोई नहीं ते आपां आनंद दा अंत पा ही नहीं सकते, क्योंकि आपां पढ़दे तूं जोगी अंदर जोगिया, तूं भोगी अंदर भोगिया, तेरा अंत न पाया सुरगा मश पयाल जियो। थोड़ा जा संत बनदा किवें है इहदे बारे बेनती करां। ਜਿਹੜਾ ਸੰਤ ਸ਼ਬਦ ਹੈ ਇਹ ਮੂਲ ਰੂਪ ਦੇ ਵਿੱਚੋਂ ਵਿਦਵਾਨਾਂ ਦੇ ਕਹਿਣ ਮੁਤਾਬਕ ਸੁੱਤ ਸ਼ਬਦ ਤੋਂ ਬਣਿਆ ਤੇ ਸੁੱਤ ਦੇ ਪੰਜਾਬੀ ਚ ਆਪਾਂ ਅਰਥ ਪੜ੍ਹਦੇ ਹਾਂ ਪੁੱਤ ਸੁੱਤ ਤੇ ਪੁੱਤ ਇੱਕੋ ਚੀਜ਼ ਹਨ ਤੇ ਜਿਵੇਂ ਸੁੱਤ ਪਾਪ ਬੇਟੇ ਦਾ ਜਨਮ ਇਕੱਲੀ ਮਾਂ ਨਹੀਂ ਦੇ ਸਕਦੀ ਇਕੱਲਾ ਪਿਤਾ ਨਹੀਂ ਦੇ ਸਕਦਾ ਮਾਤਾ ਤੇ ਪਿਤਾ ਦੇ ਸੰਬੰਧਾਂ ਦਾ ਹੋਣਾ ਜ਼ਰੂਰੀ ਹੈ ਆਪਾਂ ਗੁਰੂ ਕੀ ਬਾਣੀ 'ਚ ਪੰਕਤੀਆਂ ਪੜ੍ਹਦੇ ਹਾਂ ਮਾਤ ਪਿਤਾ ਬਿਨ ਬਾਲ ਨਾ ਹੋਈ ਮਾਤਾ ਜੀ ਤੇ ਪਿਤਾ ਜੀ ਦੇ ਬਿਨਾਂ ਬੱਚੇ ਦਾ ਜਨਮ ਨਹੀਂ ਇਸੇ ਪ੍ਰਕਾਰ ਦਾ ਸੰਤ ਹੈ ਜਿੰਨਾ ਗੁਰੂ ਨੇ ਮੈਨੂੰ ਸਮਝਾਇਆ ਉਹਦੇ ਮੁਤਾਬਕ ਬੇਨਤੀ ਹੈ ਇਹ ਦੋ ਚੀਜ਼ਾਂ ਦੇ ਇਕੱਠ ਨੂੰ ਸੰਤ ਕਹਿੰਦੇ ਨੇ ਕਿਹੜੀਆਂ ਕਿਹੜੀਆਂ ਇੱਕੋ ਸੱਤ ਪ੍ਰਤੱਗੀ ਹੋਵੇ ਦੂਜਾ ਸੰਤੋਖੀ ਹੋਵੇ ਅਗਰ ਉਹ ਸੱਤ ਤੇ ਪਹਿਰਾ ਨਹੀਂ ਦਿੰਦਾ ਤੇ ਜਿੰਨੇ ਮਰਜ਼ੀ ਉਹ ਆਪਣੇ ਪ੍ਰਾਪੇ ਗੰਢੇ ਕਰਾਈ ਜਾਂ ਇਸ਼ਤਿਹਾਰ ਲਾਈ ਜਾਂ ਉਹ ਸੰਤ ਨਹੀਂ ਸੰਤ ਤੇ ਸੱਤ ਦਾ ਗਹਿਰਾ ਸੰਬੰਧ ਹੈ ਅਗਰ ਉਹ ਸੱਤ ਤੇ ਪਹਿਰਾ ਨਹੀਂ ਦਿੰਦਾ ਤੇ ਉਹ ਸੰਤ ਨਹੀਂ ਇੱਕ ਦੂਸਰਾ ਸੰਤ ਕੋਲ ਸੰਤੋਖ ਹੁੰਦਾ ਜੋ ਮਿਲ ਗਿਆ ਜਿਹਨੂੰ ਕਹਿੰਦੇ ਨੇ ਜਥਾ ਲਾਭ ਤਥਾ ਸੰਤੁਸ਼ਟੀ ਜਿੰਨਾ ਵੀ ਪਰਿਪੂਰਨ ਪਰਮਾਤਮਾ ਨੇ ਦਿੱਤਾ ਉਹਦੇ 'ਚ ਉਹਦਾ ਧੰਨਵਾਦ ਕਰਨਾ ਸ਼ੁਕਰਾਨਾ ਕਰਨਾ ਮੈਂ ਇਸਲਾਮ ਦੀਆਂ ਅਦੀਸਾਂ ਦੇ ਵਿੱਚ ਜਿਵੇਂ ਆਪਣੇ ਸਿੱਖ ਪੰਥ ਵਿੱਚ ਆਪਾਂ ਗੁਰੂ ਪ੍ਰਤਾਪ ਪੜ੍ਹਦੇ ਹਾਂ ਗੁਰੂ ਪੰਥ ਪੜ੍ਹਦੇ ਹਾਂ ਔਰ ਹਿੰਦੂ ਧਰਮ ਵਿੱਚ ਪ੍ਰਾਣ ਨੇ ਇਸੇ ਤਰ੍ਹਾਂ ਇਸਲਾਮ ਧਰਮ ਦੀਆਂ ਹਦੀਸਾਂ ਹਨ ਉਹਨਾਂ ਹਦੀਸਾਂ ਦੇ ਵਿੱਚ ਮੈਂ ਸੰਤੋਖ ਦੇ ਬਾਰੇ ਸਾਖੀ ਪੜ੍ਹੀ ਬੜੀ ਮਨ ਨੂੰ ਉਹਨੇ ਪ੍ਰਭਾਵਿਤ ਕੀਤਾ ਇੱਕ ਮਹਾਂਪੁਰਸ਼ ਉਹ ਮੱਕੇ ਦਾ ਹੱਜ ਕਰਨ ਜਾ ਰਹੇ ਸਨ ਤੇ ਰਸਤਾ ਕਹਿੰਦੇ ਨੇ ਬੜਾ ਵਿਖੜਾ ਹੈ ਹੁਣ ਤਾਂ ਸਾਧਨ ਬਣ ਗਿਆ ਪੁਰਾਣੇ ਜ਼ਮਾਨਿਆਂ ਦੀ ਗੱਲ ਹੈ ਉਸ ਇਲਾਕੇ 'ਚ ਪਾਣੀ ਦੀ ਬੜੀ ਕਮੀ ਹੈ ਕੋਈ ਰਸਤਾ ਨਹੀਂ ਵਧੀਆ ਉੱਥੇ ਲਿਖਿਆ ਸੀ ਕਿ ਜਦੋਂ ਸ਼ਾਮ ਪੈਂਦੀ ਨਾ ਤੇ ਉਸ ਮਹਾਤਮਾ ਨੇ ਉਸ ਫਕੀਰ ਨੇ ਆਪਣੇ ਚੇਲਿਆਂ ਨੂੰ ਕਹਿਣਾ ਵੀ ਕਾਕਾ ਅੱਲਾ ਤਾਲਾ ਦਾ ਧੰਨਵਾਦ ਕਰੋ ਉਹਨੇ ਬੜੀ ਕਿਰਪਾ ਕੀਤੀ ਬੜਾ ਕਰਮ ਕੀਤਾ ਉੱਥੇ ਲਿਖਿਆ ਸੀ ਕਿ ਦੋ ਤਿੰਨ ਦਿਨ ਲਗਾਤਾਰ ਉਹ ਮਹਾਂਪੁਰਸ਼ ਆਪਣੇ ਸ਼ਿਸ਼ਾਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਤੁਰੇ ਜਾ ਰਹੇ ਸਨ ਮੰਜ਼ਿਲ ਨੂੰ ਤੈਅ ਕਰਦੇ ਭਾਣਾ ਰੱਬ ਦਾ ਕਿ ਰਸਤੇ ਦੇ ਵਿੱਚ ਉਹਨਾਂ ਨੂੰ ਖਾਣ ਲਈ ਭੋਜਨ ਵੀ ਨਾ ਮਿਲਿਆ ਪਾਣੀ ਬੜੀ ਜ਼ਰੂਰਤ ਵਾਲੀ ਚੀਜ਼ ਤੇ ਖਾਸ ਕਰਕੇ ਸੁਣਿਆ ਕਿ ਉਸ ਇਲਾਕੇ 'ਚ ਪਾਣੀ ਦੀ ਬੜੀ ਕਮੀ ਹੈ ਨਾ ਖਾਣ ਲਈ ਰੋਟੀ ਮਿਲੀ ਨਾ ਪਾਣੀ ਮਿਲਿਆ ਔਰ ਸ਼ਾਮ ਪਈ ਉਸ ਮਹਾਂਪੁਰਸ਼ ਨੇ ਆਪਣੇ ਚੇਲਿਆਂ ਨੂੰ ਵਿਦਿਆਰਥੀਆਂ ਨੂੰ ਕਿਹਾ ਵੀ ਕਾਕਾ ਉਸ ਅੱਲਾ ਤਾਲਾ ਦੇ ਅੱਗੇ ਦੁਆ ਕਰੋ ਜਿਹਨੂੰ ਆਪ ਅਰਦਾਸ ਕਹਿੰਦੇ ਹਾਂ ਪ੍ਰਾਰਥਨਾ ਕਰੋ ਕਾਹਦੀ ਹੇ ਅੱਲਾ ਤਾਲਾ ਹੇ ਪਰਿਪੂਰਨ ਪਰਮਾਤਮਾ ਤੂੰ ਬੜੀ ਕਿਰਪਾ ਕੀਤੀ ਹੈ ਤੇਰੀ ਕਿਰਪਾ ਨਾਲ ਬੜੇ ਆਨੰਦਿਤ ਹਾਂ ਚੇਲਿਆਂ ਦੇ ਸਬਰ ਦਾ ਪਿਆਲਾ ਭਰ ਗਿਆ ਕਹਿਣ ਲੱਗੇ ਪੀਰ ਜੀ ਹੁਣ ਤਾਂ ਹੱਦ ਹੋ ਗਈ ਅਗਰ ਅਸੀਂ ਕੋਈ ਬਾਹਰੀ ਲਾਲਚ ਕਰੀਏ ਤਾਂ ਬੜੀ ਮਾੜੀ ਗੱਲ ਹੈ ਅੰਨ ਤੇ ਪਾਣੀ ਮਨੁੱਖ ਦੀ ਪਹਿਲੀ ਲੋੜ ਹੈ ਤੇ ਦੋ ਦਿਨ ਹੋ ਗਏ ਨਾ ਪਾਣੀ ਪੀਣ ਨੂੰ ਮਿਲਿਆ ਨਾ ਖਾਣ ਲਈ ਰੋਟੀ ਮਿਲੀ ਤੁਸੀਂ ਕਹਿੰਦੇ ਅੱਲਾ ਤਾਲਾ ਦਾ ਧੰਨਵਾਦ ਕਰੀਏ ਦੁਆ ਕਰੀਏ ਸ਼ੁਕਰੀਆ ਕਰੀਏ ਉਹ ਕਹਿੰਦੇ ਪੁੱਤਰ
ਆਪਣਾ ਕੰਮ ਅੰਨ ਤੇ ਪਾਣੀ ਦੀ ਲਿਸਟ ਦੇਣਾ ਨਹੀਂ, ਆਪਣਾ ਕੰਮ ਕੇਵਲ ਤੇ ਕੇਵਲ ਧੰਨਵਾਦ ਕਰਨਾ। ਤੇ ਸਾਡੀ ਤਾਂ ਅਵਸਥਾ ਇਹ ਹੈ, ਸਾਨੂੰ ਮਹਾਂਪੁਰਸ਼ ਪੜ੍ਹਾਉਂਦੇ ਹੁੰਦੇ ਸਨ ਵੀ ਸਾਡੀ ਅਵਸਥਾ ਇਹ ਹੈ, ਕਿਸੇ ਅਮੀਰ ਦੇ ਘਰ ਚਲੇ ਗਏ ਰੋਟੀ ਪਾਣੀ ਖਾਣ ਅਤੇ ਨਾਲਦਿਆਂ ਨੂੰ ਕਹਿਣਾ ਵੀ ਸਿੰਘ ਇੱਕ ਸ਼ਬਦ ਪੜ੍ਹੋ। ਮੈਂ ਖੰਡਨ ਨਹੀਂ ਜੇ ਕਰ ਰਿਹਾ, ਸ਼ਬਦ ਪੜ੍ਹਨ ਦੀ ਗੱਲ ਕਰ ਰਿਹਾ, ਪਰ ਆਪਾਂ ਕਰਦੇ ਕੀ ਹਾਂ। ਕਿਸੇ ਦੇ ਘਰ ਗਏ ਅਤੇ ਉਹਨੇ ਭਗਵਾਨ ਪਰੋਸੇ, ਆਪਾਂ ਬੜੀ ਧਾਰਨਾ ਦੇ ਨਾਲ ਕਹਿੰਦੇ ਹਾਂ ਪ੍ਰਭ ਜੀ ਇਹ ਮਨੋਰਥ ਮੇਰਾ, ਬਾਣੀ ਦਾ ਸ਼ਬਦ ਹੈ, ਇਹਦੇ ਅੱਖਰੀ ਅਰਥ ਨੇ ਵੀ ਵਾਹਿਗੁਰੂ ਮੇਰਾ ਇਹੋ ਮਤਲਬ ਹੈ। ਅਤੇ ਭਾਣਾ ਰੱਬ ਦਾ ਕਿਸੇ ਗਰੀਬ ਦੇ ਘਰ ਚਲੇਗਾ, ਉਹ ਸਾਨੂੰ ਭਗਵਾਨ ਖੋਣ ਜੋਗਾ ਨਹੀਂ। ਉਹਨੇ ਯਥਾ ਯੋਗ ਸਾਨੂੰ ਰੁੱਖੀ ਮਿੱਸੀ ਦਿੱਤੀ ਅਤੇ ਨਾਲ ਦੇ ਕਹਿੰਦੇ ਵੀ ਭਾਈ ਸਾਹਿਬ ਕਿਹੜਾ ਸ਼ਬਦ ਪੜ੍ਹੀਏ। ਆਪਾਂ ਉਦਣ ਇਹ ਨਹੀਂ ਪੜ੍ਹਦੇ ਵੀ ਪ੍ਰਭ ਜੀ ਇਹ ਮਨੋਰਥ ਮੇਰਾ, ਉਦਣ ਆਪਾਂ ਕਹਿੰਦੇ ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਧ ਸੰਭਾਲੇ, ਫਿਰ ਦੱਸੋ ਕੀ ਭਾਰ ਚੁੱਕਿਆ ਗਿਆ। ਔਖੀ ਘੜੀ ਆ ਗਈ, ਕਿਸੇ ਨੇ ਖਾਣ ਨਹੀਂ ਦਿੱਤਾ, ਪਰ ਅੱਜ ਉਹ ਨਹੀਂ ਪ੍ਰਭ ਜੀ ਇਹ ਮਨੋਰਥ ਮੇਰਾ, ਜਦਕਿ ਬਾਣੀ ਕਹਿੰਦੀ ਹੈ ਰੁੱਖੀ ਰੋਟੀ ਖਾਏ ਸੰਭਾਲੇ, ਰੁੱਖੀ ਰੋਟੀ ਖਾ ਕਰਕੇ ਵੀ ਉਹਦਾ ਧੰਨਵਾਦ ਕਰ। ਆਪਾਂ ਰੋਜ਼ਾਨਾ ਗੁਰੂ ਕੇ ਸਿੱਖ ਸ਼ਬਦ ਪੜ੍ਹਦੇ ਹਾਂ, ਕੇਤਿਆ ਦੁਖ ਭੂ ਸਦਮਾਰ ਏ ਪੀ ਦਾਤ ਤੇਰੀ ਦਤਾਰ। ਮੇਰੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਬੱਚੀਆਂ ਬੈਠੀਆਂ ਨੇ, ਮੈਨੂੰ ਗੱਲ ਚੇਤੇ ਆ ਗਈ ਇਤਿਹਾਸ ਦੀ, ਬੜੀ ਮਨ ਨੂੰ ਟੁੰਬਣ ਵਾਲੀ ਹੈ। ਮੀਰ ਮੰਨੂ ਦੀ ਜੇਲ੍ਹ ਵਿੱਚ ਲਾਹੌਰ ਔਰ ਪੱਟੀ ਦੀ ਜੇਲ੍ਹ ਵਿੱਚ ਸਾਡੀਆਂ ਵਡੇਰੀਆਂ ਬੀਬੀਆਂ ਭੈਣਾਂ ਜੇਲ੍ਹਾਂ 'ਚ ਬੰਦ ਹੋਈਆਂ। ਕਾਰਨ ਕੀ? ਉਹਨਾਂ ਕੋਲ ਕਲਗੀਧਰ ਪਾਤਸ਼ਾਹ ਦੀ ਅੰਮ੍ਰਿਤ ਦੀ ਦਾਤ ਹੈ, ਉਹਨਾਂ ਦੇ ਗਾਤਰੇ ਕਿਰਪਾਨਾਂ ਹਨ, ਉਹਨਾਂ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਦੇ ਤੇੜ ਕਸ਼ਹਿਰੇ ਹਨ, ਗੁਰੂ ਨਾਨਕ ਦੀ ਬਾਣੀ ਦਾ ਉਹਨਾਂ ਦੇ ਹਿਰਦਿਆਂ ਦੇ ਅੰਦਰ ਨਿਵਾਸ ਹੈ। ਅਤੇ ਜ਼ਾਲਮ ਹਕੂਮਤ ਨੇ ਉਹਨਾਂ ਨੂੰ ਸਵਾ ਸਵਾ ਮਨ ਦੇ ਪੀਸਣੇ ਦਿੱਤੇ। ਇੱਕ ਮਨ ਪੱਕਾ ਹੁੰਦਾ ਸੀ 40 ਸਿਰ ਦਾ, ਅੱਜ ਕੱਲ੍ਹ ਦੀ ਪੀੜ੍ਹੀ ਨੂੰ ਪਤਾ ਨਹੀਂ ਕਿਉਂਕਿ ਹੁਣ ਪ੍ਰਚਲਿਤ ਨਹੀਂ। ਦੋ ਤਰ੍ਹਾਂ ਦੇ ਮਨ ਹੁੰਦੇ ਸਨ, ਇੱਕ ਕੱਚਾ ਅਤੇ ਇੱਕ ਪੱਕਾ। ਪੱਕਾ ਮਨ 40 ਸਿਰ ਦਾ ਹੁੰਦਾ ਅਤੇ ਕੱਚਾ ਮਨ 16 ਸਿਰ ਦਾ ਹੁੰਦਾ। ਉਹਨਾਂ ਸਾਡੀਆਂ ਸਤਿਕਾਰਯੋਗ ਬੀਬੀਆਂ ਭੈਣਾਂ ਨੂੰ ਸਵਾ ਸਵਾ ਮਨ ਦਿੱਤਾ, ਪਾ 20-20 ਸਿਰ ਦਾਣੇ ਦਿੱਤੇ ਅਤੇ ਨਾਲ ਕੀ ਨਮਸਕਾਰ ਉਹਨਾਂ ਨੂੰ। ਆਪਾਂ ਤਾਂ ਕਹਿੰਦੇ ਵੀ ਲੰਗਰ 'ਚ ਗਏ ਅਤੇ ਰੋਟੀ ਮੈਨੂੰ ਸੜੀ ਮਿਲੀ ਹੈ, ਕਿਤੇ ਉਹਨਾਂ ਵਡੇਰਿਆਂ ਵੱਲ ਵੇਖਿਆ ਕਰੋ। ਚਾਰ ਬੀਬੀਆਂ ਰੋਟੀ ਇੱਕ, ਕਿਉਂਕਿ ਆਪ ਅਰਦਾਸ ਵੀ ਸੁਣਦੇ ਹਾਂ ਜਿਨ੍ਹਾਂ ਖੰਨੀ ਖਨੀ ਰੋਟੀ 'ਤੇ ਗੁਜ਼ਾਰੀ ਕੀਤਾ, ਅਤੇ ਖੰਨੀ ਦਾ ਭਾਵ ਦਾ ਚੌਥਾ ਹਿੱਸਾ ਜਿਹਨੂੰ ਪੰਜਾਬੀ ਚੱਪਾ ਕਹਿੰਦੇ ਨੇ, ਚੱਪਾ। ਚਾਰ ਬੀਬੀਆਂ ਨੂੰ ਇੱਕ ਰੋਟੀ, ਪਾਣੀ ਦਾ ਇੱਕ ਇੱਕ ਪਿਆਲਾ, ਸਵਾ ਸਵਾ ਮਨ ਦੇ ਪੀਸਣੇ ਪੀਸਣ ਲਈ ਦਿੱਤੇ। ਅਤੇ ਨਿੱਕੇ ਨਿੱਕੇ ਭਚੰਗੀ ਸਿੰਘ ਉਹਨਾਂ ਦੀ ਬੀਬੀਆਂ ਦੀ ਗੋਦੀ ਵਿੱਚ ਨੇ। ਆਪਣੇ ਸਿੱਖ ਪੰਥ ਦੇ ਵਿੱਚ ਆਪਾਂ ਬੱਚੇ ਨੂੰ ਭਚੰਗੀ ਬੋਲਦੇ ਹਾਂ, ਭਜੰਗੀ। ਉਹਨਾਂ ਬੀਬੀਆਂ ਦੇ ਸਿਰਾਂ ਦੇ ਸਾਈ ਸ਼ਹੀਦ ਹੋ ਗਏ, ਜ਼ੁਲਮ ਦੀ ਇੰਤਹਾ ਹੋ ਗਈ, ਉਹਨਾਂ ਬੀਬੀਆਂ ਭੈਣਾਂ ਦੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਉਹਨਾਂ ਦੇ ਗਲਾਂ ਵਿੱਚ ਹਾਰ ਪਵਾਏ, ਹਾਰ ਪਾਏ ਅਤੇ ਉਹਨਾਂ ਪਵਾਏ। ਮੈਂ ਵਾਰ ਵਾਰ ਨਮਸਕਾਰ ਕਰਦਾ ਉਹਨਾਂ ਨੂੰ, ਉਹਨਾਂ ਨੇ ਕੀਰਨੇ ਨਹੀਂ ਪਾਏ, ਉਹਨਾਂ ਨੇ ਹਾਈ ਨਹੀਂ ਕਿਹਾ, ਉਹਨਾਂ ਆਖਿਆ ਬਾਜਾਂ ਵਾਲਿਆ ਏ ਪੀ ਦਾਤ ਤੇਰੀ ਦਤਾਰ, ਤੂੰ ਸਾਡੇ ਤੇ ਇਹ ਵੀ ਕਰਮ ਕੀਤਾ ਹੈ। ਤੇ ਉਹਨਾਂ ਦੀ ਅਰਦਾਸ ਸੁਣ ਕਿਹੜਾ ਜ਼ਾਲਮ ਹਾਕਮ ਸੀ ਕਹਿਣ ਲੱਗਾ, ਅਜੇ ਕਸਰ ਰਹਿ ਗਈ ਕੋਈ? ਤੁਹਾਡੇ ਸਿਰਾਂ ਦੇ ਸਾਈਂ ਸ਼ਹੀਦ ਹੋ ਗਏ, ਤੁਹਾਡੇ ਬੱਚਿਆਂ ਦੇ ਟੋਟੇ ਕਰਕੇ ਤੁਹਾਡੇ ਗਲਾਂ ਚ ਪਾਏ ਗਏ ਨੇ। ਕਹਿਣ ਲੱਗੀਆਂ ਸਾਡੇ ਤੇ ਬਾਜਾਂ ਵਾਲੇ ਬਾਪੂ ਨੇ ਕਰਮ ਕੀਤਾ, ਅੱਗੇ ਸ਼ਹੀਦਾਂ ਦੀਆਂ ਪਤਨੀਆਂ ਸਨ, ਹੁਣ ਸ਼ਹੀਦਾਂ ਦੀਆਂ ਮਾਵਾਂ ਬਣ ਗਈਆਂ। ਇਹ ਜੇ ਸਾਡਾ ਮੂਲ ਤੇ ਆਪਣੇ ਅੰਦਰ ਤਾਂ ਗੁਰਮੁਖ ਨਾ ਸੱਤ ਹੈ ਤਾਂ ਨਾ ਸੰਤੋਖ ਹੈ। ਸੰਤ ਦੋ ਚੀਜ਼ਾਂ ਦੇ ਇਕੱਠ ਨੂੰ ਕਹਿੰਦੇ, ਗੁਰਮੁਖ ਇੱਕ ਸੱਤ ਹੋ ਜਾਏ, ਦੂਜਾ ਸੰਤੋਖ ਹੋ ਜਾਏ। ਅਸੀਂ ਸਿੱਖ ਜਗਤ ਵਿੱਚ ਇੱਕ ਮਹਾਂਪੁਰਸ਼ ਦੇ ਨਾਲ ਸਾਹਿਬ ਲਫ਼ਜ਼ ਪੜ੍ਹਦੇ ਹਾਂ, ਬਾਬਾ ਬੁੱਢਾ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਦਿਆਲਾ ਜੀ, ਭਾਈ ਗੁਰਦਾਸ ਜੀ, ਲੇਕਿਨ ਇੱਕ ਬਾਬਾ ਬੁੱਢਾ ਜੀ ਜਿਨ੍ਹਾਂ ਦੇ ਬਾਰੇ ਇਤਿਹਾਸ ਵਿੱਚ ਲਿਖਿਆ ਸਾਹਿਬ ਸ਼ਬਦ ਮਿਲਦਾ, ਲਿਖਿਆ ਹੋਇਆ ਗੁਰੂ ਪ੍ਰਤਾਪ ਵਿੱਚ ਸਾਹਿਬ ਸ਼ਬਦ। ਤੇ ਸਾਹਿਬ ਬਣਨਾ ਕੋਈ ਸੌਖਾ ਥੋੜਾ ਹੈ? ਕਦੇ ਗੁਰਮੁਖ ਪਿਆਰਿਓ ਬਾਬਾ ਬੁੱਢਾ ਸਾਹਿਬ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਹੁਕਮਨਾਮਾ ਲੈਂਦੇ ਨੇ, ਕਦੇ ਗੁਰੂ ਕੇ ਪਸ਼ੂਆਂ ਦੀ ਸਾਂਭ ਸੰਭਾਲ ਕਰਦੇ ਨੇ, ਕਿਤੇ ਗੁਰੂ ਕੇ ਸਰੋਵਰ ਦੇ ਵਿੱਚੋਂ ਟੋਕਰੀ ਭਰ ਕੇ ਬਾਹਰ ਕਾਰ ਸੇਵਾ ਦੀ ਸੁੱਟਦੇ ਤੇ ਗੁਰਮੁਖ ਹੁਣ ਸਾਨੂੰ ਮਾੜਾ ਜਾਊਦਾ ਮਿਲ ਜਾਏ ਨਾ, ਤੇ ਆਪਾਂ ਕਹਿੰਦੇ ਕਿਤੇ ਲਾਗੇ ਪਾਣੀ ਹੈ, ਮੇਰੇ ਹੱਥ ਧੋ, ਮੇਰੇ ਹੱਥ ਜੂਠੇ ਹੋ ਗਏ ਨੇ। ਬੜਾ ਔਖਾ ਜੇ ਗੁਰਮੁਖ ਹੋ। ਗੁਰਮੁਖ ਉਹ ਹੈ ਜਿਹਨੂੰ ਗੁਰਬਾਣੀ ਕਹਿੰਦੀ ਤਾਣ ਹੁੰਦੇ ਹੋਏ ਨਤਾਣਾ, ਮਾਣ ਹੁੰਦੇ ਹੋਏ ਨਮਾਣਾ। ਤਾਣ ਦੇ ਹੁੰਦਿਆਂ ਤਾਣ ਤੋਂ ਰਹਿਤ ਹੋਣਾ ਤੇ ਮਾਣ ਤੋਂ ਹੁੰਦਿਆਂ ਮਾਣ ਤੇ ਰਹਿਤ ਹੋਣਾ, ਉਹਨੂੰ ਆਪਾਂ ਕਹਾਂਗੇ ਸੰਤ। ਆਖਿਰਕਾਰ ਗਿਆਨੀ ਜੀ, ਇਹਦੇ ਬਣ ਵਿੱਚ ਕਾਰਨ ਕੀ ਹੈ? ਬੰਦਾ ਕਿਵੇਂ ਬਣੇਗਾ? ਮੈਂ ਇੱਕ ਚੀਨ ਦੇ ਸੰਤ ਦਾ ਜ਼ਿਕਰ ਪੜ੍ਹਿਆ, ਉਹਦਾ ਨਾਮ ਚਿਆਂਗ ਗਸਤੂ ਸੀ। ਸੰਤ ਕਿਵੇਂ ਬਣਦਾ ਹੈ? ਉਹ ਮਹਾਂਪੁਰਸ਼ ਸ਼ਾਮ ਦੇ ਟਾਈਮ ਤੇ ਆਪਣੇ ਵਿਦਿਆਰਥੀਆਂ ਦੇ ਨਾਲ ਹਵਾਖੋਰੀ ਕਰਨ ਗਿਆ, ਜਿਹਨੂੰ ਆਪਾਂ ਸੈਰ ਕਹਿ ਦਿੰਦੇ ਹਾਂ। ਉਹ ਕਬਰਾਂ ਵਾਲੇ ਪਾਸੇ ਗਿਆ ਤੇ ਕਿਸੇ ਬਿੱਜੂ ਨੇ, ਜਾਨਵਰ ਨੇ ਕਬਰ ਪੁੱਟੀ ਤੇ ਕਿਸੇ ਮੁਰਦੇ ਦੀ ਖੋਪੜੀ ਰੁਲਦੀ ਵੇਖੀ, ਉਹਨੇ ਖੋਪੜੀ ਬਾਹਰ ਸੁੱਟ ਦਿੱਤੀ। ਉਹ ਚਿਆਂਗ ਗਸਤੂ ਸੰਤ ਨੇ ਆਪਣੇ ਚੇਲਿਆਂ ਨੂੰ ਕਿਹਾ, ਕਾਕਾ ਇਹ ਬੜੀ ਕੀਮਤੀ ਵਸਤੂ ਹੈ ਤੇ ਮੇਰੀ ਤੁਹਾਨੂੰ ਬੇਨਤੀ ਵੀ ਇਹ ਲੈ ਚਲੋ, ਆਪਣੇ ਕੰਮ ਆਵੇਗੀ। ਕਈ ਸਾਡੇ ਵਰਗੇ ਵਹਿਮੀ ਹੁੰਦੇ ਨੇ ਵੀ ਸ਼ਾਇਦ ਕੋਈ ਬਾਬਿਆਂ ਨੇ ਕਾਲਾ ਮੰਤਰ ਕਰਨਾ ਹੈ। ਅੱਜ ਕੱਲ੍ਹ ਚਿੱਟੇ ਮੰਤਰ ਦੇ ਨਾਲੋਂ ਕਾਲੇ ਮੰਤਰ 'ਤੇ ਲੋਕਾਂ ਦਾ ਜ਼ਿਆਦਾ ਵਿਸ਼ਵਾਸ ਜੇ। ਕਾਲਾ ਇਲਮ, ਮੇਰੇ ਨਾਲ ਜਿੰਦਰੀ ਘਟਨਾ ਵਾਪਰੀ, ਇਹ ਕੋਈ 78 ਦੀ ਗੱਲ ਹੈ। ਮੈਨੂੰ ਪਤਾ ਚੱਲਿਆ ਵੀ ਫਲਾਨਾ ਸੰਤ ਹੈ ਅਤੇ ਉਹਨੇ ਵਿਚਾਰ ਸਾਗਰ ਗ੍ਰੰਥ ਪੜ੍ਹਿਆ ਸੰਤ ਕਿਆਨੀ ਕਰਤਾਰ ਸਿੰਘ ਕੋਲੋਂ। ਮੈਂ ਬੜੀਆਂ ਪੋਥੀਆਂ ਪੜ੍ਹੀਆਂ ਪਰ ਕੁਦਰਤੀ ਤੌਰ 'ਤੇ ਉਹ ਦੋ ਰਹਿ ਗਈਆਂ ਅਤੇ ਉਹ ਸੱਚਖੰਡ ਪਿਆਨਾ ਕਰ ਗਿਆ। ਇੱਕ ਵਿਚਾਰ ਸਾਗਰ, ਇੱਕ ਬਿਰਤੀ ਪ੍ਰਭਾਕਰ ਅਤੇ ਮੋਕਸ਼ ਪੰਥ ਮੈਂ ਪੜ੍ਹ ਨਹੀਂ ਸਕਿਆ ਉਹਨਾਂ ਕੋਲੋਂ। ਅਤੇ ਮੈਂ ਉਸ ਮਹਾਤਮਾ ਦੇ ਕੋਲ ਗਿਆ, ਉਦਾਸੀ ਮਹਾਤਮਾ ਸੀ, ਅੱਖਾਂ ਤੋਂ ਵਿਚਾਰਾ ਸੂਰਮਾ ਸੀ। ਮੈਂ ਜਾ ਕੇ ਨਮਸਕਾਰ ਕੀਤੀ ਕਿਉਂਕਿ ਮੈਨੂੰ ਗਰਜ਼ ਸੀ। ਜਦੋਂ ਫਤਿਹ ਬੁਲਾਈ ਤੇ ਮੈਨੂੰ ਕਹਿੰਦਾ ਵੀ ਸਿੰਘਾ ਮੈਂ ਤੈਨੂੰ ਕਾਲਾ ਇਲਮ ਸਿਖਾ ਦਿਆਂ। ਮੈਂ ਕਿਹਾ ਬਾਬਾ ਜੀ ਤੁਹਾਡਾ ਧੰਨਵਾਦ, ਜਿਹਦੇ ਕੋਈ ਚਿੱਟਾ ਇਲਮ ਉਹਨੇ ਕਾਲੇ ਨੂੰ ਅੱਗ ਲਾਉਣੀ ਹੈ। ਗੁਰੂ ਕੇ ਸਿੱਖੋ ਮੇਰੀ ਉਹ ਭੈਣੋ ਤੇ ਭਰਾਓ, ਆਪਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਕੀ ਬਾਣੀ ਚਿੱਟਾ ਇਲਮ ਦਿੱਤਾ, ਚਿੱਟਾ ਇਲਮ। ਇਹ ਚਿੱਟੇ ਇਲਮ ਨੂੰ ਛੱਡ ਕੇ ਕਾਲੇ ਇਲਮਾਂ ਚ ਪੈ ਕਰਕੇ ਤੇ ਹਨੇਰੇ ਵਿੱਚ ਨਾ ਡੁੱਬੋ। ਕਾਲੇ ਤੋਂ ਪਾਵ ਹਨੇਰਾ, ਹਨੇਰੇ ਵਿੱਚ ਜਾਵਾਂਗੇ ਤੇ ਠੇਡੇ ਵੱਜਣਗੇ। ਆਪਾਂ ਭੜਕਾਂਗੇ ਤੇ ਜਿੱਥੇ ਚੰਨ ਉੱਥੇ ਸਾਨੂੰ ਆਟੋਮੈਟਿਕਲੀ ਪਤਾ ਚੱਲੇਗਾ ਵੀ ਥਾਂ ਉੱਚਾ ਕਿ ਨੀਵਾਂ ਹੈ। ਮੇਰੀ ਨਿਮਰਤਾ ਸਹਿਤ ਬੇਨਤੀ, ਲੋਕ ਕਾਲੇ ਇਲਮ ਦੇ ਬੜੇ ਸ਼ਿਕਾਰ ਨੇ। ਅਗਰ ਸ਼ਿਕਾਰ ਨਾ ਹੋਣ ਤੇ ਸਾਡੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਇਹ ਫੱਟੇ ਨਾ ਲੱਗਣ। ਇੱਥੇ ਮੀਆਂ ਜੀ ਕਰੇ ਕਿਰਾਏ ਦਾ ਇਲਾਜ ਕਰਦੇ ਹਨ, ਬੜੇ ਦੁੱਖ ਨਾਲ ਪੜ੍ਹਨਾ ਪੈਂਦਾ, ਬੜੀ ਦੁੱਖ ਹੁੰਦਾ ਮਨ ਨੂੰ। ਜਿਹਦਾ ਵਿਆਹ ਨਹੀਂ ਹੁੰਦਾ ਇੱਥੇ ਮੀਆਂ ਵਿਆਹ ਕਰੇਗਾ ਆਪਣਾ ਭਾਵੇਂ ਹੋਇਆ ਨਾ ਹੋਵੇ। ਜੇ ਕਿਸੇ ਦੀ ਸੱਸ ਤੰਗ ਕਰਦੀ ਤਾਂ ਉਹਦਾ ਇਲਾਜ ਵੀ ਹੈ, ਜੇ ਪਤੀ ਵੱਸ ਵਿੱਚ ਨਹੀਂ ਆਉਂਦਾ ਤਾਂ ਵੀ ਇਲਾਜ ਹੈ। ਅਸੀਂ ਚਿੱਟੇ ਇਲਮ ਨੂੰ ਭੁੱਲ ਗਏ। ਗੁਰੂ ਬਾਬੇ ਨੇ ਸਾਨੂੰ ਇਲਾਜ ਦੱਸਿਆ ਨਿਮਣ ਸੁਅੱਖਰ ਖਮਣ ਗੁਣ। ਮੈਂ ਕੱਲ ਪੰਕਤੀ ਪੜ੍ਹੀ ਸੀ, ਨਿਮਣ ਸੁਅੱਖਰ ਖਮਣ ਗੁਣ ਜੇਵਾ ਮਣੀਆਂ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸਾ ਵੀ ਕੰਤ, ਨਿਉਂ ਕੇ ਚੱਲ ਵੰਡ ਕੇ ਛੱਕ, ਮਿੱਠਾ ਬੋਲ ਤੇਰੇ ਨਾਲ ਕੋਈ ਬੁਰਾ ਪੇਸ਼ ਨਹੀਂ ਆਏਗਾ। ਤੋ ਸੰਤ ਉਹ ਹੈ ਜਿਹਦੇ ਕੋਲ ਸੰਤੋਖ ਹੈ, ਜਿਹਦੇ ਕੋਲ ਸੱਤ। ਮੈਂ ਬੇਨਤੀ ਕਰਨ ਲੱਗਾ ਸਾਂ ਕੁਛ ਚਾਂ ਗੁਸਤੂ ਮਹਾਤਮਾ ਨੇ ਖੋਪੜੀ ਉਠਾ ਲਈ ਤੇ ਜਿਸ ਕਮਰੇ ਵਿੱਚੋਂ ਉਹਨਾਂ ਮਹਾਂਪੁਰਸ਼ਾਂ ਦਾ ਆਸਣ ਸੀ ਉਹਨਾਂ ਆਪਣੇ ਬਿਲਕੁਲ ਸਾਹਮਣੇ ਖੋਪੜੀ ਨੂੰ ਰੱਖ ਲਿਆ। ਤੇ ਜੇ ਕਿਸੇ ਨੇ ਉਹਨਾਂ ਦੇ ਕੋਲ ਆਉਣਾ, ਉਹਨਾਂ ਮਹਾਂਪੁਰਸ਼ਾਂ ਨੇ ਬਿਲਕੁਲ ਸਬਰ ਨਾਲ ਉਹਨਾਂ ਦੀ ਗੱਲ ਸੁਣਨੀ। ਤੇ ਕਿਸੇ ਨੇ ਆਖਿਆ ਬਾਬਾ ਜੀ ਤੁਸੀਂ ਤਾਂ ਜਿਉਂਦੇ ਮਰ ਗਏ, ਕਹਿਣ ਲੱਗੇ ਤਾਂਹੀਓ ਤਾਂ ਖੋਪੜੀ ਸਾਹਮਣੇ ਰੱਖੀ ਹੈ। ਤੁਸੀਂ ਨੋਟ ਕੀਤਾ ਹੋਣਾ ਅੱਜ ਕੱਲ੍ਹ ਉਹ ਨਹੀਂ ਰਿਹਾ। ਆਪਣੇ ਆਮ ਕਰਕੇ ਭਾਰਤੀ ਮਹਾਂਪੁਰਸ਼ ਕੱਫਣੀ ਪਾਉਂਦੇ ਸਨ, ਕੱਫਣੀ ਆਮ ਰਿਵਾਜ਼ ਸੀ ਸਾਡੇ, ਨਿਰਮਲੇ ਪਾਉਂਦੇ ਸਨ, ਉਦਾਸੀ ਪਾਉਂਦੇ ਸਨ। ਦਰਅਸਲ ਇਹਦੇ ਪਿੱਛੇ ਕਾਰਨ ਕੁਝ ਹੋਰ ਹੈ ਅਤੇ ਬਣ ਕੁਝ ਹੋਰ ਗਿਆ, ਜਿਹਨੂੰ ਆਪਾਂ ਕਹਿੰਦੇ ਵੀ ਆਪਾਂ ਸਹਿਜ ਛੱਡਦੇ ਨੇ ਅਤੇ ਪੈ ਨੂੰ ਚੰਬੜ ਜਾਂਦੇ ਹਾਂ। ਕੱਫਣੀ ਪਾਉਣ ਤੋਂ ਭਾਵ ਸੀ ਕੱਫਣ, ਅਤੇ ਕੱਫਣ ਜਿਉਂਦਾ ਨਹੀਂ ਪਾਉਂਦਾ, ਕੱਫਣ ਪਾਉਂਦਾ ਮੁਰਦਾ। ਜਿਹੜਾ ਕੱਫਣੀ ਬਣੇ ਲੋਕ ਪਾਉਂਦੇ ਸਨ, ਮਹਾਤਮਾ ਜੁੜਦਾ ਕਾਰਨ ਕੀ ਹੈ? ਕੱਫਣ ਹਮੇਸ਼ਾ ਮੁਰਦੇ ਨੂੰ ਪਾਇਆ ਜਾਂਦਾ, ਜਿਉਂਦੇ ਨੂੰ ਨਹੀਂ। ਅਤੇ ਜਿਹਨੇ ਕੱਫਣੀ ਪਾ ਲਈ ਉਹਦਾ ਭਾਵ ਸੀ ਉਹ ਮੁਰਦਾ ਬਣ ਗਿਆ, ਮੁਰਦਾ ਹੋ ਗਿਆ। ਅਤੇ ਜਿਹੜਾ ਮਰ ਗਿਆ ਉਹਨੂੰ ਭਾਵੇਂ ਆਪਾਂ ਸਾਬਣ ਨਾਲ ਨਵਾਈਏ, ਭਾਵੇਂ ਦਹੀਂ ਪਾਈਏ ਅਤੇ ਭਾਵੇਂ ਕੁਝ ਵੀ ਨਾ ਪਾਈਓ, ਉਹ ਇਹ ਨਹੀਂ ਕਹਿੰਦਾ ਕਿ ਮੈਨੂੰ ਆਹ ਦਿਓ। ਔਰ ਇਸੇ ਕਾਰਨ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਲਿਖਤ ਵਿੱਚ ਇੱਕ ਪੰਕਤੀ ਲਿਖੀ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ। ਮਰੀਦ ਤੋਂ ਭਾਵ ਸਿੱਖ, ਜਿਹੜਾ ਸਿੱਖ ਹੈ ਨਾ ਉਹਨੇ ਮੁਰਦੇ ਤਰ੍ਹਾਂ ਰਹਿਣਾ। ਜਿਹਨੂੰ ਬਾਬੇ ਬੋਲੇ ਨੇ ਆਖਿਆ, ਬੋਲਿਆ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਤੈਨੂੰ ਲੋਕ ਕਾਫਰ ਕਹਿੰਦੇ, ਤੂੰ ਕਹਿ ਵੀ ਗੁਰਮੁਖੋ, ਚਲੋ ਕਾਫਰ ਹੀ ਸਹੀ। ਉਹ ਮਹਾਤਮਾ ਜਨ ਕਹਿੰਦੇ ਵੀ ਅੱਗੇ ਗੁੱਸਾ ਆਉਂਦਾ ਸੀ, ਪਰ ਜਿਹੜੀ ਖੋਪੜੀ ਸਾਹਮਣੇ ਪਈ ਹੈ ਨਾ ਇਹ ਮੈਨੂੰ ਗੁੱਸਾ ਨਹੀਂ ਆਉਣ ਦਿੰਦੀ। ਕਿਉਂ ਨਹੀਂ ਆਉਣ ਦਿੰਦੀ? ਉਹ ਕਹਿੰਦੇ ਕਦੇ ਇਹ ਮੇਰੇ ਵਰਗਾ ਸੀ ਅਤੇ ਕਦੇ ਮੈਂ ਇਹਦੇ ਵਰਗਾ ਹੋ ਜਾਣਾ। ਸਾਡੇ ਪੰਜਾਬ ਦੇ ਵਿੱਚ ਇੱਕ ਬੜਾ ਮਸ਼ਹੂਰ ਵਾਦ ਹੈ, ਹੁਣ ਆਪਾਂ ਸਮੇਂ ਨਾਲ ਸਾਰਾ ਕੁਝ ਛੱਡੀ ਜਾਂਦੇ ਹਾਂ। ਸਾਡੇ ਆਮ ਕਹਾਵਤ ਸੀ ਵੀ ਕਿਸੇ ਦੀ ਸ਼ਾਦੀ ਤੋਂ ਭਾਵੇਂ ਰਹਿ ਜਾਈਏ ਪਰ ਗਮੀ ਤੋਂ ਨਾ ਰਹੀਏ। ਦਰਅਸਲ ਦੇ ਪਿੱਛੇ ਕਾਰਨ ਇਹ ਸੀ, ਕਿਸੇ ਦੀ ਮੌਤ ਨੂੰ ਵੇਖ ਕੇ ਗੁਰਮੁਖੋ ਕਿਤੇ ਆਪਣੀ ਮੌਤ ਚੇਤੇ ਆਏਗੀ। ਜਿਹਨੂੰ ਗੁਰਬਾਣੀ ਕਹਿੰਦੀ ਪਰੋਸੀ ਕੇ ਜੋ ਹੁਆ ਸੋ ਆਪਣੇ ਪੀ ਜਾਣ। ਜਿਹੜੀ ਮੌਤ ਗਵਾਂਢੀ ਦੇ ਘਰ ਆਈ ਹੈ ਇਹਨੇ ਕਦੇ ਤੇਰਾ ਦਰਵਾਜ਼ਾ ਵੀ ਲੰਘ ਲੈਣਾ। ਜੇ ਤੂੰ ਦਰਵਾਜ਼ਾ ਬੰਦ ਵੀ ਕਰ ਲਿਆ ਨਾ ਇਹ ਕੰਧ ਟੱਪ ਕੇ ਤੇਰੇ ਘਰ ਆ ਜਾਏਗੀ। ਜਿਹਨੂੰ ਬਾਬੇ ਫਰੀਦ ਜੀ ਨੇ ਇਉਂ ਕਿਹਾ, ਫਰੀਦਾ ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗਾਉਂ ਕਰੇ। ਜਿਹੜੇ ਪਾਸੇ ਤੈਨੂੰ ਰੱਬ ਰਜਾਂਦਾ ਉਸ ਪਾਸੇ ਨੂੰ ਤੁਰਿਆ ਚੱਲ। ਦਰਿਆ ਨੂੰ ਸੰਬੋਧਨ ਕਰਕੇ ਸਾਨੂੰ ਸਿੱਖਿਆ ਦਿੱਤੀ ਹੈ, ਜਿੱਧਰ ਰੱਬ ਰਜਾਏ ਵਹਿਣ ਤਦਾਊਂ ਗਾਉਂ ਕਰੇ, ਕੰਧੀ ਵਹਿਣ ਨਾ ਢਾਏ ਤੋ ਪੀ ਲੇਖਾ ਦੇਵੜਾ। ਇਹਨਾਂ ਕੰਢਿਆਂ ਨੂੰ ਢਾ ਨਾ, ਕਿਤੇ ਤੈਨੂੰ ਵੀ ਜਵਾਬ ਦੇਣਾ ਪਏਗਾ। ਤੋ ਗੁਰਮੁਖੂ ਕਹਿਣ ਤੋਂ ਮੁਰਾਦ ਸੰਤ ਉਹ ਹੈ ਜਿਹੜਾ ਅੱਠੇ ਪਰ ਮੌਤ ਨੂੰ ਚੇਤੇ ਰੱਖੇ। ਅਗਰ ਮੌਤ ਨੂੰ ਚੇਤੇ ਨਹੀਂ ਰੱਖਦਾ ਤਾਂ ਉਹ ਸੰਤ ਨਹੀਂ। ਹੋਰ ਸੰਤ ਦੀ ਪ੍ਰਾਪਰਟੀ ਕੀ ਹੈ? ਅੱਜ ਗੁਰਮੁਖੋ ਆਪਣਾ ਪੈਮਾਨਾ ਗਲਤ ਹੋ ਗਿਆ ਸੰਤ ਨੂੰ ਮਾਪਣ ਦਾ। संत नूं मापण लई माया नहीं चाहिए। संत दी मिणती नाम तो सकती माया तो नहीं, पर आपां माया तो करदे आ। ज्ञानी जी फलाने बाबे दे डेरे गए, 460 कमरे ने उन्हां दे डेरे दे, 460 मैं वेख्या, बड़ियां सहूलतां ने, हर कमरे विच बाथरूम है, बिस्तरे विशे ने, नहाउण दा प्रबंध है, बड़ी चंगी गल है, क्योंकि संतां दा काम है परोपकार करना। आए गए लिए उन्हां महापुरशां ने कमरे बनाए ने, ते बड़ी चंगी गल है, गुरु उन्हां नूं होर बल बख्शे। लेकिन जिहड़ा तूं इह कहिंदा ने भी संतां दे डेरे च कमरे बड़े ने ते वड्डे संत ने, तू गुरबाणी दियां पंक्तियां भुल जाना प्यारिया, कोठे मंडप माड़ियां एत ना लाए चित, मिट्टी पई अतोलमी कोई ना उसी मित, तैनूं इह पंक्तियां भुल जांदियां ने, सज्जन मेरे रंगले जाए सते जीरान, हम भी वंजा डुमणी, जिदन किसी का भोग होवे ना उदने तकरीबन रागी सिंह शब्द पढ़ते होंगे ने, सज्जन मेरे रंगले जाए सुते जीरान, हम भी वंजा डुमणी रोव चिणी बाण। भावें किन्ने भी कमरे पर गुरमुखा उजाड़ विच सौना ही पैना है, उजाड़ भी जाएगा। कोठे मंडप माड़ियां एत ना लाए चित, मिट्टी पई अतोलवी कोई ना उसी मित, अतोलवी मिट्टी पई है तेरी मित्र नहीं, नाल की जाएगा जिन्नी नाम ते आया, गए मसकत काल नानक ते मुखुजले केती छुट्टी नाल। ज्ञानी जी फलाने बाबियां दे बड़ा पैसा सी, बड़ा पैसा छड़ के गए, फिर गुरमुखा जवाब तां तेरी गल चों निकल गया, पैसा बड़ा सी पर छड़ के गए। आपां बोलदे आ ना, ज्ञानी जी फलाने बाबियां कोल बड़ा पैसा सी, इन्ने करोड़ छड़ के गए, गुरमुखा तेरी गल विच जवाब है कि करोड़ां रुपये सन पर छड़ के गए, गए कल्ले चले गए, इत्थे छड़ गए, नाल की जाएगा नाम धन। जापान दा इक संत होया, उहदा नाम बौकू सी, ध्यान दे संतां दी प्रॉपर्टी, क्योंकि आपां पंक्ति सुनी है संत उदण दयालंग, ਉਹ ਬਹੁਕੁਝ ਨਾਮ ਦਾ ਸੰਤ ਰਾਤ ਨੂੰ ਸੌਂਦਾ ਨਹੀਂ ਸੀ। ਆਪਾਂ ਤਾਂ ਸੌਂਦੇ ਹਾਂ ਨਾ ਵੀ, ਆਪਾਂ ਤਾਂ ਮੈਂ ਬੇਨਤੀ ਕਰਦਾ ਨਾ ਤਕਰੀਬਨ, ਕੋਈ ਬੁਰਾ ਮੰਨਦੇ ਨੇ ਵੀ ਗੁਰਦੁਆਰੇ ਜਾਣਾ ਮਗਰੋਂ, ਪਰ ਪਹਿਲਾਂ ਫੋਨ ਕਰਕੇ ਆਪਣੇ ਸੌਣ ਦਾ ਪ੍ਰਬੰਧ ਕਰਨਾ ਵੀ ਸਾਨੂੰ ਸੌਣ ਦੀ ਪਰੇਸ਼ਾਨੀ ਨਾ ਆਵੇ। ਜਦੋਂ ਆਪਾਂ ਜਾਣਦੇ ਗੁਰਦੁਆਰੇ ਸਾਹਿਬ, ਸਾਨੂੰ ਆ ਜਿੰਨੇ ਵੀ ਅਸੀਂ ਕਥਾ ਵਰਗ ਜਾਂ ਪ੍ਰਚਾਰਕ ਜਾਂਦੇ ਨੇ, ਕਹਿਣਗੇ ਗਿਆਨੀ ਜੀ ਸਾਨੂੰ ਨੰਬਰ ਦੇ ਜਾਓ, ਅਤੇ ਨੰਬਰ ਦਾ ਕਾਰਨ ਇੱਕੋ ਇੱਕ ਹੈ, ਅਸੀਂ ਤੁਹਾਨੂੰ ਫੋਨ ਕਰਾਂਗੇ, ਅਸੀਂ ਉੱਥੇ ਆਏ ਅਤੇ ਮੈਨੇਜਰ ਸਾਹਿਬ ਨੂੰ ਬੇਨਤੀ ਕਰੋ ਵੀ ਸਾਨੂੰ ਕਮਰਾ ਮਿਲ ਜਾਏ, ਸੌਣ ਦਾ ਪ੍ਰਬੰਧ ਹੋ ਜਾਏ। ਭਲਿਓ ਨਿਮਰਤਾ ਸਾਹਿਤ ਬੇਨਤੀ ਹੈ, ਗੁਰਦੁਆਰੇ ਸੌਣ ਲਈ ਨਹੀਂ ਆਈਦਾ, ਗੁਰੂ ਘਰ ਜਾਗਣ ਲਈ ਆਈਦਾ, ਜਾਗਣ ਲਈ। ਬਾਬਾ ਕਬੀਰ ਜੀ ਕਹਿੰਦੇ, ਕਬੀਰ ਸੋਤਾ ਕਿਆ ਕਰੇ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਬਿਸ਼ਰਾ ਤਾਈ ਕੇ ਸੰਗ ਲਾਗ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਮਨ ਹੋਏਗੋ ਲਾਂਬੇ ਗੁਣ ਪਸਾਰ। ਇਹੋ ਜਿਹੀਆਂ ਸਿੱਧੀਆਂ ਲੱਤਾਂ ਕਰਕੇ ਸਮੇਂਗਾ, ਇਹਦੇ ਅਰਥ ਨੇ ਮੈਂ ਆਪਣੇ ਕੋਲੋਂ ਨਹੀਂ ਬਣਾਏ। ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ, ਇੱਕ ਦਿਨ ਸੋਮਨ ਹੋਏਗੋ ਲਾਂਬੇ ਗੁਣ ਪਸਾਰ, ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਨਿਸੜੀਆਂ ਲੱਤਾਂ ਕਰਕੇ, ਨਿਸੜੀਆਂ ਸਿੱਧੀਆਂ। ਸੰਤ ਜਾਗਦਾ ਹੈ, ਤੇ ਜਾਗੇ ਨੂੰ ਸੰਤ ਕਿਹੜਾ ਖੁਦ ਸੁੱਤਾ ਜਗਾਏਗਾ ਕਿਵੇਂ? ਜਿਹੜਾ ਸੰਤ ਹੈ ਨਾ, ਉਹ ਸੁੱਤਿਆਂ ਨੂੰ ਜਗਾਉਂਦਾ, ਤੇ ਜਿਹੜਾ ਆਪ ਸੁੱਤਾ ਉਹ ਦੂਜਿਆਂ ਨੂੰ ਕਿਵੇਂ ਜਗਾਏਗਾ? ਸੰਤ ਗੁਰਭਜਨ ਸਿੰਘ ਮਹਾਂਪੁਰਸ਼ ਖਾਲਸਾ ਜੀ ਹੋਏ ਨੇ ਦਮਦਮੀ ਟਕਸਾਲ ਦੇ ਬਾਰਵੇਂ ਮੁਖੀ, ਉਹਨਾਂ ਬਰਾਜਣਾ ਸੋਣਾ ਤੇ ਸਿੰਘਾਂ ਨੇ ਗੁਰਮੁਖੋ ਪੋਥੀਆਂ ਪ੍ਰਕਾਸ਼ ਕਰਨੀਆਂ। ਮੈਂ ਸੁਣਿਆ 18-18 ਅੰਗ ਉਹਨਾਂ ਸੁੱਤਿਆਂ ਪਿਆਂ ਨੇ ਪੜ੍ਹਨੇ, ਤੇ ਇੱਕ ਅੱਖਰ ਵੀ ਗਲਤ ਨਹੀਂ, ਸੁੱਤੇ ਪਏ ਬਾਣੀ ਪੜ੍ਹੀ ਜਾਂਦੇ। संत बाबा ठाकुर सिंह में संगत की है, जापना पिसोते ने दिक सिंह नु कहना बाणी सुना, ते जदों उन्हें माड़ा जिहा गलत होना ते कहना सिंगा ध्यान नाल पढ़, तू गलत पढ़िया। वो सौंदे कट ने, जागदे ने, सुते हुए भी जागदे ने। वो बहुकुज नाम दा संत रात नू जागदा, ते जिवें अगे राजे लोग भेस बदल के जगत अपनी प्रजा दे दुख सुख नू वेखदे सन, उत्थों दा राजा दो महीनों तो बाद आया ते कहन लगा, महापुरशो मैनू दो महीने हो गए ने तुहानू चंगी तरह वेखदिआं रात नू, तुसीं सौंदे क्यों नहीं, की गल है, कोई परेशानी है? वो बहुत कुछ नाम दा संत कहन लगा, राजा की करां, नींद तां आउंदी है पर मैं सौंदा तां नहीं भी मेरा समान ना कुछ चुक के लै जाए। राजा बड़ा हैरान कहन लगा, भी तुहाडा समान किहड़ा है, ते जे बाबा जी बुरा ना मनो ते तुहाडे डेरे विच एक पानी दी झज्जर है, एक दूजा उपर बाटी रखी है, तीजा तुहाडे कोल पाटा कंबल, चौथी चीज केहड़ी तुहाडे कोल? ओ संत कहन लगे, राजा तू मिट्टी दी झज्जर दी थां ते सानू चांदी दा घड़ा बना के दे सकदा, क्योंकि तू तगड़ा बंदा है। तू पित्तल दी बाटी दी थां ते सानू सोने दा कोई भांडा बना के दे सकदा, तू राजा है, मेरे कोल पाटा कंबल है, मैनू तू चंगा कोई वधिया रेशम दा कंबल लैके दे सकदा, क्योंकि तू राजा है। ते राजा बुरा ना मनी, जेड़ी चीज बाजार चो मुल मिल जाए वह कीमती नहीं, जेड़ी बाजार चो मुल मिल जाए ना वो बकीमती नहीं, कीमती है गुरमुखो साडे सुआस। जिन्हां सुआसां नू सांभ लिया, जिन्हां सुआसां की कदर कर ली, भावे वह साडी पैण है ते भावे वीर उन्हूं कहिंदे जी संत। संत की प्रापर्टी नाम तन, संत की प्रापर्टी परमात्मा की इबादत, परमात्मा की बंदगी। तो इस करके मेरे पातशाह ने रंभ भी दसिया है कि जेडे संत ने इस पंक्ति के दो अर्थ ने, एक मुख अर्थ, एक गौण अर्थ। आश्रम गोपाल कीर्तने अर्थ कर लग्या, इहदा अर्थ करना है आश्रम गोपाल कीर्तने, उन्हां उस पालना करन वाले वैगुरु की वड़ियाई करन दा एक आसरा है।
संत उदरण दयालं,
इस करके संत उदरे ने, क्योंकि दया दे कर परमात्मा जिहड़ा गोपाल है ना, उहदी वड़ियाई करन दा उन्हां नूं आसरा है, एक मुख अर्थ। गौण अर्थ यह है, जेड़े परिपूर्ण परमात्मा की वड़ियाई करदे ने, उहदा कीर्तन करदे ने ना गुरमुखा, उन्हूं दयालु संतां दी संगत करिया कर, ते तेरी कल्याण भी उधर हो जाएगी, तू भी उधर जाएगा, उधरों तों पाप कल्याण हो जाएगी, तर जाएगा।
आसरं गोपाल कीर्तन है,
आपां तां गुरमुख बंदियां दा आसरा भालदे आ ना, जेड़े संत ने उस गोपाल दा आसरा भालदे ने, ते उहदा आसरा किवें प्राप्त हुंदा, उहदी कीर्ती करके, ओदी वड़ियाई करके।
निर्मलं संत संगेण,
उन संतां दी संगत करके गुरमुखा तेरे मन दी मैल लह जाएगी। ओ संत अथवा जिन्हां दे अंदर ए अविद्या दी मैल नहीं, उन्हां संतां, उन्हां गुरमुखां, उन्हां महापुरशां दी संगत कर। और किहड़े संतां दी संगत करिए?
ओट नानक परमेश्वर
है, जिन्हां नूं भाई केवल ते केवल एक परमेश्वर दा आसरा है। जिहड़ा परमेश्वर शब्द है ना, यह गुरमुख दो शब्दां दा इकट्ठ है। विद्वान वीरां दे कहण मुताबक परम ईश्वर, परम अड है ते ईश्वर अड, इन्हां दोवें दे इकट्ठ नूं परमेश्वर कहा गया। एक क्यों? साडे सनातनवाद दे पुरातन ग्रंथां दे विच बड़ी अजीबो गरीब लिखी गल लिखी है, उन्हां ने सूरज नूं ईश्वर कहा, गणेश नूं ईश्वर कहा, चंद्रमा नूं ईश्वर कहा, मैं पढ़िया जरूर पर हैरान हो गया जिहड़ा रात नूं जगदा जिहनूं आपां आम पेंडू लोक कहिंदे ने टिड्डी टिड़ाणा ते कई कहिंदे ने जुगनू उहनूं भी ईश्वर लिखिया गणेश ईश्वर सूरज ईश्वर चंद्रमा ईश्वर ਉਹ ਟਟਾਣਾ ਈਸ਼ਰ ਤੇ ਗੁਰਦੇਵ ਕਹਿੰਦੇ ਗੁਰਮੁਖਾ ਜੇ ਸੂਰਜ ਵਿੱਚ ਚਾਨਣਾ ਹੈ ਨਾ ਤੇ ਰੱਬ ਦਾ ਦਿੱਤਾ ਹੈ ਜੇ ਚੰਦਰਮਾ ਵਿੱਚ ਚਾਨਣਾ ਤੇ ਰੱਬ ਦਾ ਦਿੱਤਾ ਹੈ ਜੇ ਟਟਾਣਾ ਲਾਈਟ ਕਰਦਾ ਤੇ ਉਹਦੇ 'ਚ ਰੱਬ ਨੇ ਦਿੱਤੀ ਜਿਹਨੂੰ ਆਪਾਂ ਜਾਪ ਸਾਹਿਬ 'ਚੋਂ ਪੜ੍ਹਦੇ ਹਾਂ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਜਿਹੜਾ ਸੂਰਜਾਂ ਦਾ ਸੂਰਜ ਹੈ ਜਿਹੜਾ ਚੰਦਰਮਾ ਦਾ ਚੰਦਰਮਾ ਜਿਹੜਾ ਚੰਦਰਮਾ ਨੂੰ ਪਰਮਾ ਪ੍ਰਕਾਸ਼ ਦੇਣ ਵਾਲਾ ਹੈ ਜਿਹੜਾ ਸੂਰਜ ਨੂੰ ਚਾਨਣ ਦੇਣ ਵਾਲਾ ਭਲਿਆ ਉਹਨੂੰ ਨਮਸਕਾਰ ਕਰ ਜਦੋਂ ਮੈਂ ਚੰਦਰਮਾ ਦੀ ਗੱਲ ਪੜ੍ਹਦਾ ਤੇ ਮੈਨੂੰ ਆਪਣਾ ਬਚਪਨ ਚੇਤੇ ਆਉਂਦਾ ਪਤਾ ਨਹੀਂ ਹੁਣ ਵੀ ਪਿੰਡਾਂ 'ਚ ਰਿਵਾਜ਼ ਹੋਵੇ ਕਿ ਨਾ ਹੋਵੇ ਮੱਸਿਆ ਤੋਂ ਤੀਜੇ ਦਿਨ ਸਾਡੀਆਂ ਮਾਤਾਵਾਂ ਨੇ ਕਹਿਣਾ ਸਾਨੂੰ ਵੀ ਪੁੱਤ ਜਾਓ ਚੰਦ ਮਾਮੇ ਨੂੰ ਜਾ ਕੇ ਮੱਥਾ ਟੇਕੋ ਮੈਂ ਟੇਕਦਾ ਰਿਹਾ ਬਚਪਨ 'ਚ ਪਤਾ ਨਹੀਂ ਸੀ ਚੰਦਰਮਾ ਨੂੰ ਮੱਥਾ ਟੇਕੋ ਸੰਗਤ ਕੀਤੀ ਮਹਾਂਪੁਰਸ਼ਾਂ ਦੀ ਗੁਰਮੁਖਾਂ ਦੀ ਵਿਦਵਾਨਾਂ ਦੀ ਉਹ ਕਹਿੰਦੇ ਭਾਈ ਸਿੰਘਾ ਜਿਹੜਾ ਆਪ ਵੱਧਦਾ ਘਟਦਾ ਰਹਿੰਦਾ ਤੈਨੂੰ ਸ਼ਾਂਤੀ ਕੀ ਦੇਗਾ ਉਹ ਬਾਕੀ ਆਪਾਂ ਕਥਾ ਨਹੀਂ ਕਰਨੀ ਫੱਬਦੀ ਨਹੀਂ ਸਟੇਜ ਉੱਪਰ ਇਹਨੇ ਆਪਣੀ ਗੁਰੂ ਦੀ ਧਰਮ ਪਤਨੀ ਦੇ ਨਾਲ ਵੀ ਗਲਤ ਸੰਬੰਧ ਕੀਤੇ ਚੰਦਰਮਾ ਦੀ ਹਿਸਟਰੀ ਪੜ੍ਹੋ ਕਿਤੇ ਫੱਬਦੀ ਨਹੀਂ ਗੱਲ ਕਹਿਣੀ ਉਹ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਉਹ ਸੁਪਰੀਮ ਪਾਵਰ ਪਰਮੇਸ਼ੁਰ ਤੋਂ ਭਾਵ ਸੁਪਰੀਮ ਪਾਵਰ ਜਿਹੜਾ ਸਾਰਿਆਂ ਤੋਂ ਉੱਚਾ ਹੈ ਜਿਹੜਾ ਸੂਰਜ ਨੂੰ ਚਾਨਣ ਦੇਣ ਵਾਲਾ ਹੈ ਜਿਹੜਾ ਚੰਦਰਮਾ ਨੂੰ ਠੰਡ ਦੇਣ ਵਾਲਾ ਹੈ ਉਹ ਸੁਪਰੀਮ ਪਾਵਰ ਉਹ ਉੱਚਤਮ ਹਸਤੀ ਨੂੰ ਨਮਸਕਾਰ ਕਰ
ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟਈ ਕਾਮ
ਉਹ ਠੰਡ ਦੀ ਪ੍ਰਾਪਤੀ ਵਾਸਤੇ ਲੋਕੀ ਕਈ ਤਰ੍ਹਾਂ ਦੇ ਯਤਨ ਕਰਦੇ ਨੇ ਜਿਵੇਂ ਕਈਆਂ ਦੇ ਪੈਰਾਂ ਨੂੰ ਸਾੜ ਪੈਂਦਾ ਤੇ ਮਹਿੰਦੀ ਲਾਉਂਦੇ ਨੇ ਸਾਡੀਆਂ ਬੀਬੀਆਂ ਭੈਣਾਂ ਕਈ ਵੀਰ ਵੀ ਲਾਉਂਦੇ ਨੇ ਵੀ ਗਿਆਨੀ ਜੀ ਕੀ ਕਰੀਏ ਅਸੀਂ ਸੁਣਿਆ ਵੀ ਮਹਿੰਦੀ ਠੰਡੀ ਹੁੰਦੀ ਇੱਕ ਇਹ ਵੈਦਕੀ ਦਾ ਤਰੀਕਾ ਹੈ ਇਸੇ ਤਰ੍ਹਾਂ ਸਾਡੇ ਭਾਰਤ ਦੇ ਲੋਕਾਂ ਦੇ ਮੁਤਾਬਕ ਜਿਹੜਾ ਚੰਦਨ ਹੈ ਨਾ ਇਹਨੂੰ ਠੰਡਾ ਸਮਝਦੇ ਸਨ ਮੱਥੇ 'ਤੇ ਲੇਪ ਕਰਨੀ ਔਰ ਇਹ ਵੀ ਪੜ੍ਹਿਆ ਕਿ ਚੰਦਨ ਦੇ ਬੂਟੇ ਦੀ ਪਛਾਣ ਵੀ ਉਹਨੂੰ ਸੱਪ ਆਣ ਕੇ ਅਤੇ ਵਲੇਵਾਂ ਮਾਰ ਲੈਂਦੇ ਨੇ ਅਤੇ ਜਿੰਨਾ ਚਿਰ ਉਹ ਸੱਪ ਉਹਨੂੰ ਲਪੇਟੀ ਰੱਖਦਾ ਉਹਨਾਂ ਚਿਰ ਉਹਦੇ ਅੰਦਰ ਯਹਿਰ ਉਹਨੂੰ ਪਰੇਸ਼ਾਨ ਨਹੀਂ ਕਰਦੀ ਅਤੇ ਜਦੋਂ ਪਾਸੇ ਹੋ ਗਿਆ ਮੁੜ ਕੇ ਫਿਰ ਯਹਿਰ ਕੰਮ ਕਰਦਾ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਚੰਦਨ ਦਾ ਬੂਟਾ ਨਾ ਇਹਦੀ ਠੰਡ ਸਦੀਵੀ ਨਹੀਂ ਇਸੇ ਪ੍ਰਕਾਰ ਜਿਵੇਂ ਹੁਣ ਸਰਦੀ ਦਾ ਮੌਸਮ ਹੈ ਇਹ ਠੰਡ ਜਿਹੜੀ ਹੈ ਨਾ ਇਹ ਵੀ ਸਦੀਵੀ ਤੌਰ 'ਤੇ ਜਾਣੀ ਮਾਘ ਅਤੇ ਪੋਹ ਦੇ ਮਹੀਨੇ 'ਚ ਪਾਣੀ ਮੁੜ ਕੇ ਘੱਟ ਜਾਣੀ ਹੈ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਨਾ ਚੰਦਨ ਵਿੱਚ ਠੰਡ ਹੈ ਨਾ ਚੰਦਰਮਾ ਵਿੱਚ ਠੰਡ ਹੈ ਨਾ ਸਰਦੀ ਦੀ ਰੁੱਤ ਵਿੱਚ ਠੰਡ ਹੈ ਮੂਲ ਨਾ ਮਿਟਈ ਕਾਮ ਜਿਹੜੀ ਤੇਰੇ ਅੰਦਰ ਆਸ਼ਾ ਤ੍ਰਿਸ਼ਨਾ ਕਾਮ ਕ੍ਰੋਧ ਲੋਭ ਦੀ ਅੱਗ ਹੈ ਨਾ ਇਹ ਨਾ ਚੰਦਨ ਕਰਕੇ ਨਾ ਚੰਦ ਕਰਕੇ ਨਾ ਸਰਦ ਰੁੱਤ ਕਰਕੇ ਇਹ ਤੇਰੀ ਅੰਦਰ ਦੀ ਜਿਹੜੀ ਅੱਗ ਹੈ ਇਹ ਮਿਟ ਨਹੀਂ ਸਕਦੀ ਨਿਵਿਰਤ ਨਹੀਂ ਹੋ ਸਕਦੀ ਕਿਵੇਂ ਗੱਲ ਬਣੇਗੀ
ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ
ਮੇਰੇ ਗੁਰਦੇਵ ਕਹਿੰਦੇ ਗੁਰਮੁਖਾ ਜੇ ਠੰਡ ਦੀ ਗੱਲ ਕਰਦਾ ਨਾ ਤੇ ਨਾਮ ਜਪੇਗਾ ਤੇਰੇ ਅੰਦਰ ਠੰਡ ਪੈ ਜਾਏਗੀ ਗੱਲਾਂ ਗੁਰਮੁਖੋਂ ਕਰਨੀਆਂ ਬੜੀਆਂ ਸੌਖੀਆਂ ਨੇ ਪਰ ਪ੍ਰੈਕਟੀਕਲ ਤੌਰ 'ਤੇ ਕਰਨੀ ਬੜੀ ਔਖੀ ਹੈ ਗੁਰੂ ਪੰਚਮ ਪਾਤਸ਼ਾਹ ਦਾ ਜੀਵਨ ਇਹਦੀ ਪੰਕਤੀ ਦੇ ਮੁਤਾਬਕ ਬਿਲਕੁਲ ਪੂਰਾ ਹੈ ਐਗਜ਼ਾਮਪਲ ਇਜ਼ ਬੈਟਰ ਦੈਨ ਪ੍ਰਸੈਪਟ ਜੇਠ ਦਾ ਮਹੀਨਾ ਚੰਦੂ ਤਤਾ ਸੂਰਜ ਤਤਾ ਲੋਹ ਤਤੇ ਅੱਗ ਤਤੇ ਪਰ ਮਾਂ ਭਾਨੀ ਦਾ ਲਾਡਲਾ ਗੁਰੂ ਅਰਜਨ ਦੇਵ ਅਜੇ ਵੀ ਠੰਡਾ ਇਹ ਤਾਂ ਕਿਤੇ ਪਾਸਿਓ ਆਧਾਰ ਨਹੀਂ ਨਾ ਮਿਲਦੀ ਤੱਤੀ ਤਵੀ ਤੱਤਾ ਸੂਰਜ ਚੰਦੂ ਤੱਤਾ ਜਹਾਂਗੀਰ ਤੱਤਾ ਲਾਹੌਰ ਤੱਤਾ ਅੱਗ ਤੱਤੀ ਤੇ ਮਾਂ ਭਾਨੀ ਦਾ ਲਾਡਲਾ ਇਹ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸੁਖਮਨੀ ਸਾਹਿਬ ਉਚਾਰੀ ਆ ਨਾ ਸਾਈ ਮੀਆਂ ਮੀਰ ਗੁਰੂ ਪਾਤਸ਼ਾਹ ਮਹਾਰਾਜ ਦਾ ਪ੍ਰੇਮੀ ਸੀ ਕਹਿਣ ਲੱਗਾ ਮਹਾਂਪੁਰਸ਼ੋ ਗੁਰਦੇਵ ਇਹ ਬ੍ਰਹਮ ਗਿਆਨੀ ਦੀ ਪੰਕਤੀ ਨਾਲ ਲਿਖ ਦਿੱਤੀ ਇਹਦੇ ਤੇ ਕੁਝ ਚੱਲੇਗਾ ਵੀ ਗੁਰਦੇਵ ਹੱਸ ਕੇ ਕਹਿਣ ਲੱਗੇ ਸਾਈ ਬੜਾ ਕਰੜਾ ਸਵਾਲ ਕੀਤਾ ਏ ਤੇਰੇ ਸ਼ਹਿਰ ਆ ਕੇ ਦੀ ਵਿਆਖਿਆ ਕਰਾਂਗੇ ਤੱਤੀ ਤਵੀ ਤੇ ਬੈਠ ਕੇ ਉੱਥੇ ਵੇਖ ਲਈ ਆਣ ਕੇ ਜਦੋਂ ਮੇਰੇ ਗੁਰਦੇਵ ਤੱਤੀ ਤਵੀ ਤੇ ਬੈਠੇ ਨੇ ਨਾ ਸਾਈ ਨੇ ਪੁੱਬਾਂ ਮਾਰ ਕੇ ਵਿਰਾਗ ਕੀਤਾ ਤੇ ਮੇਰੇ ਗੁਰਦੇਵ ਕਹਿੰਦੇ ਸਾਈ ਜੀ ਉਸ ਪੰਕਤੀ ਦੇ ਅਰਥ ਹੋ ਰਹੇ ਨੇ ਉਸ ਪੰਕਤੀ ਦੇ ਅਰਥ ਤੋ ਮੇਰੇ ਪਾਤਸ਼ਾਹ ਕਹਿੰਦੇ ਪਿਆਰਿਓ ਸੀਤਲ ਥੀਵੇ ਨਾਨਕਾ ਜਪੰਦਲੋ ਹਰਨਾਮ ਜਿਨ੍ਹਾਂ ਨੇ ਹਰ ਥਾਂ ਤੇ ਵਿਆਪਕ ਹਰੀ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਪਣਾ ਕੀਤਾ ਜਪ ਤੋਂ ਭਾਵ ਬੋਲ ਕੇ ਉਹਦੀ ਬਾਤ ਕਰਨੀ ਆਪਾਂ ਤਾਂ ਮੂੰਹ ਤੇ ਪੰਨਾ ਲਪੇਟਿਆ ਤੇ ਅੰਗ ਸਿਰ ਲਾਹੀ ਜਾਂਦੇ ਹਾਂ ਇਹ ਗੁਰਮੁਖ ਇੱਕ ਆਪਣੇ ਨਾਲ ਧੋਖਾ ਠੱਗੀ ਹੈ ਹੁਣ ਨਵਾਂ ਕੰਮ ਚੱਲਿਆ ਵੀ ਮੂੰਹ ਤੇ ਪੰਨਾ ਲਪੇਟ ਲਓ ਸਿਰ ਲਾਹੀ ਜਲੋ ਤੇ ਕਹਿੰਦੇ 200 ਅੰਗ ਕਰ ਲਏ ਨੇ ਨਾ ਨਾ ਜਪ ਤੋਂ ਭਾਵ ਜ਼ਬਾਨ ਨਾਲ ਬੋਲਣਾ ਆਪਾਂ ਰੋਜ਼ਾਨਾ ਪੜ੍ਹਦੇ ਅੰਤਰ ਗੋਰ ਅਰਾਧਨਾ ਜੇਵਾ ਜਪ ਗੁਰਨਾਉ ਜ਼ਬਾਨ ਨਾਲ ਜਪ ਤੋ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਆਪਣੀ ਜ਼ਬਾਨ ਦੇ ਨਾਲ ਪਰਮਾਤਮਾ ਨੂੰ ਚੇਤੇ ਕਰੇਗਾ ਥੀਵੇ ਠੰਡਾ ਹੋ ਜਾਏਗਾ ਤੂੰ
ਪੌੜੀ ਚਰਨ ਕਮਲ ਕੀ ਓਟ ਉਧਰੇ ਸਗਲ ਜਨ
ਜਿਨ੍ਹਾਂ ਨੇ ਪਰਿਪੂਰਨ ਪਰਮਾਤਮਾ ਦੇ ਚਰਨ ਕਮਲਾਂ ਦਾ ਆਸਰਾ ਲੈ ਲਿਆ ਨਾ ਉਹ ਤਮਾਮ ਦਾਸਾ ਭਾਵ ਵਾਲੇ ਗੁਰਮੁਖ ਪਿਆਰੇ ਤਰ ਗਏ ਉਹਨਾਂ ਦਾ ਬੇੜਾ ਬੰਨੇ ਲੱਗ ਗਿਆ
ਸੁਣ ਪਰਤਾਪ ਗੋਵਿੰਦ
ਉਹ ਜੋ ਗਿਆਨ ਦੇ ਦੁਆਰਾ ਇਹਦਾ ਗੋਵਿੰਦ ਆਮ ਕਰਕੇ ਵਿਦਵਾਨਾਂ ਨੇ ਅਰਥ ਕੀਤਾ ਜੋ ਵੇਦਾਂ ਦੇ ਦੁਆਰਾ ਜਾਣਿਆ ਜਾਏ ਪਰ ਇਕੱਲੇ ਵੇਦ ਥੋੜੇ ਗਿਆਨ ਦਾ ਸਰੋਤ ਨੇ ਇਹਦਾ ਅਖਰੀ ਅਰਥ ਟੁਟਕਵਾਂ ਇਹ ਬਣੇਗਾ ਜਿਨ੍ਹਾਂ ਨੇ ਗਿਆਨ ਦੁਆਰਾ ਭਾਵੇਂ ਉਹ ਕੁਰਾਨ ਚੋਂ ਮਿਲ ਗਿਆ ਉਹਨਾਂ ਨੂੰ ਭਾਵੇਂ ਉਹਨਾਂ ਨੂੰ ਬਾਈਬਲ ਚੋਂ ਮਿਲ ਗਿਆ ਭਾਵੇਂ ਹੋਰ ਕਿਤੋਂ ਮਿਲ ਗਿਆ ਜਿਹੜਾ ਗਿਆਨ ਦੇ ਦੁਆਰਾ ਜਾਣਿਆ ਗਿਆ ਨਾ ਉਸ ਪਰਮਾਤਮਾ ਦੇ ਪ੍ਰਤਾਪ ਨੂੰ ਸੁਣ ਕਰਕੇ
ਨਿਰਭਾਉ ਭਏ ਮਨ
ਉਹਨਾਂ ਸੰਤਾਂ ਦੀ ਹੁਣ ਵਿਆਖਿਆ ਕਰਦੇ ਮੇਰੇ ਪਾਤਸ਼ਾਹ ਉਹਨਾਂ ਦੇ ਮਨ ਚ ਕਿਸੇ ਦਾ ਭੈ ਨਹੀਂ ਉਹ ਕਿਸੇ ਤੋਂ ਡਰਦੇ ਨਹੀਂ ਹਨ
ਟੋਟਨ ਆਵੇ ਮੂਲ ਸੰਚਿਆ ਨਾਮ ਧਨ
ਆਪਾਂ ਗੁਰਮੁਖੋ ਭਾਵੇਂ ਗਰੀਬ ਹਾਂ ਭਾਵੇਂ ਅਮੀਰ ਹਾਂ ਸਾਡੀ ਸਾਰਿਆਂ ਦੀ ਕੋਸ਼ਿਸ਼ ਇਹ ਹੈ ਥੋੜ੍ਹਾ ਬਹੁਤਾ ਖਾਸ ਕਰਕੇ ਜੋ ਆਪਾਂ ਹਿੰਦੁਸਤਾਨੀ ਆ ਨਾ ਭਾਰਤੀ ਲੋਕ ਉਹਨਾਂ ਦਾ ਖਿਆਲ ਹੈ ਵੀ ਥੋੜ੍ਹਾ ਬਹੁਤਾ ਕੁਝ ਜੋੜ ਕੇ ਰੱਖਿਆ ਜਾਏ ਸਾਡੇ ਅੰਦਰ ਸੰਸਕਾਰ ਨੇ ਪੀੜ੍ਹੀਆਂ ਤੋਂ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਨੇ ਨਾ ਉਹਨਾਂ ਨੇ ਦੁਨਿਆਵੀ ਸੋਨਾ ਚਾਂਦੀ ਪਦਾਰਥ ਹੀਰੇ ਲਾਲ ਵਗੈਰਾ ਇਹਦੀ ਪਰਵਾਹ ਨਹੀਂ ਕੀਤੀ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ ਇਸ ਨਾਮ ਤੁਹਾਨੂੰ ਉਹਨਾਂ ਨੇ ਇਕੱਠਿਆਂ ਕੀਤਾ ਸੰਚਿਆ ਤੋਂ ਭਾਵ ਕੰਸੋਲੀਡੇਟ ਇਕੱਠਿਆਂ ਕਰਨਾ ਟੋਟ ਨਾਵੇ ਮੂਲ ਸੰਚਿਆ ਨਾਮ ਧਨ ਉਹਨਾਂ ਗੁਰਮੁਖਾਂ ਨੇ ਪਰਮਾਤਮਾ ਦੇ ਨਾਮ ਨੂੰ ਇਕੱਠਿਆਂ ਕੀਤਾ ਹੈ ਇਸ ਕਾਰਨ ਕਰਕੇ ਉਹ ਕਦੇ ਘਟਦਾ ਹੀ ਨਹੀਂ
ਸੰਤ ਜਨਾ ਸਿਉ ਸੰਗ ਪਾਈਐ ਵੱਡੇ ਪੁੰਨ
ਜਿਨ੍ਹਾਂ ਦੇ ਭਾਈ ਵੱਡੇ ਕਰਮ ਨੇ ਵੱਡੇ ਭਾਗ ਨੇ ਜਿਨ੍ਹਾਂ ਨੇ ਕੋਈ ਬੜੇ ਚੰਗੇ ਪੁੰਨ ਕੀਤੇ ਨੇ ਉਹਨਾਂ ਨੂੰ ਉਹਨਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਮਿਲ ਗਈ
ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੁਨ
ਜਿਹੜਾ ਗੁਰਮੁਖੋ ਗੁਰੂ ਘਰ ਇਹ ਆਸ਼ਾਵਾਦੀ ਕਹਿੰਦਾ ਆਪਸੀਮਿਸਟਿਕ ਪੈਸੀਮਿਸਟਿਕ ਨੇ ਆਸ਼ਾਵਾਦੀ ਗੁਰਦੇਵ ਦਿਲ ਨਹੀਂ ਕਿਸੇ ਦਾ ਤੋੜਦੇ ਇਹ ਕਹਿੰਦੇ ਗੁਰਮੁਖਾ ਤੂੰ ਵੀ ਸੰਤ ਬਣ ਜਾਏਗਾ ਕਿਵੇਂ ਬਣੇਗਾ ਆਠ ਪਹਿਰ ਹਰ ਧਿਆਏ ਅੱਠੇ ਪਹਿਰ ਉਹ ਵਾਹਿਗੁਰੂ ਜੋ ਅਰਥਾਂ ਤੇ ਵਿਆਪਕ ਉਹਦੇ ਵੱਲ ਆਪਣੇ ਮਨ ਨੂੰ ਕੇਂਦਰਿਤ ਕਰ ਉਹਦਾ ਧਿਆਨ ਕਰਨਾ ਕਰ
ਹਰ ਜਸ ਨਿਤ ਸੁਨ
ਤੇ ਪਰਮਾਤਮਾ ਦੀ ਵਡਿਆਈ ਨੂੰ ਰੋਜ਼ਾਨਾ ਸੁਣ ਤੇ ਬੰਦਾ ਕਹਿੰਦਾ ਜੀ ਕਦੇ ਛੁੱਟੀ ਵੀ ਚਾਹੀਦੀ ਹੈ ਫਿਰ ਤੁਸੀਂ ਕਹਿੰਦੇ ਰੋਜ਼ਾਨਾ ਪੜ੍ਹਿਆ ਕਰੋ ਸਕੂਲਾਂ ਕਾਲਜਾਂ ਵੀ ਛੁੱਟੀ ਹਸਪਤਾਲਾਂ ਵੀ ਛੁੱਟੀ ਬੈਂਕਾਂ ਵੀ ਛੁੱਟੀ ਤੇ ਤੁਸੀਂ ਕਹਿੰਦੇ ਰੋਜ਼ਾਨਾ ਸੁਣਿਆ ਕਰ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਕਹਿੰਦੇ ਭਲਿਆ ਤੂੰ ਰੋਜ਼ਾਨਾ ਸਵਾਸ ਲੈਂਦਾ ਰੋਜ਼ਾਨਾ ਸਵਾਸ ਤਾਂ ਸਫਲੇ ਹੋਣਗੇ ਰੋਜ਼ਾਨਾ ਚੇਤੇ ਕਰੇਗਾ ਕਦੇ ਐਤਵਾਰ ਵਾਲੇ ਘਰ ਤੂੰ ਆਪਣੇ ਝਾੜੂ ਨਹੀਂ ਮਾਰਿਆ ਐਤਵਾਰ ਵਾਲੇ ਦਿਹਾੜੇ ਜਿਸ ਦਿਨ ਛੁੱਟੀ ਤੂੰ ਉਸ ਦਿਨ ਝਾੜੂ ਵੀ ਮਾਰਦਾ ਰੋਟੀ ਵੀ ਖਾਂਦਾ ਪਾਣੀ ਵੀ ਪੀਂਦਾ ਤੇ ਜੇ ਰੋਟੀ ਜ਼ਰੂਰੀ ਹੈ ਪਾਣੀ ਜ਼ਰੂਰੀ ਤੇ ਝਾੜੂ ਜ਼ਰੂਰੀ ਹੈ ਤੇ ਰੱਬ ਦਾ ਨਾਮ ਸੁਣਨਾ ਸਾਰਿਆਂ ਤੋਂ ਜ਼ਰੂਰੀ ਹੈ ਇਸ ਕਰਕੇ ਉਹਨੂੰ ਰੋਜ਼ਾਨਾ ਸੁਣ ਸਤਿਗੁਰੂ ਪਾਤਸ਼ਾਹ ਸਾਡੇ 'ਤੇ ਕਿਰਪਾ ਕਰਨ, ਕਿਉਂਕਿ ਸੁਣਨ ਦਾ ਮਹਾਤਮ ਗੁਰਬਾਣੀ ਵੱਧ ਹੈ। ਸੁਣ ਤੇ ਪਨੀਤ, ਕਹਿ ਤੇ ਪਵਿੱਤ। ਬੋਲਣ ਦੇ ਨਾਲੋਂ ਸੁਣਨਾ ਤਿੰਨ ਗੁਣਾ ਮਹਾਨ ਹੈ, ਕਿਉਂਕਿ ਸੁਣਨਾ ਬੜਾ ਔਖਾ ਹੈ। ਆਪਾਂ ਕਈ ਵਾਰ ਗੱਲਾਂ ਕਰਦੇ ਅਤੇ ਆਪਾਂ ਕਹਿੰਦੇ ਭਾਈ ਸਾਹਿਬ ਦੁਬਾਰਾ ਕਿਹਾ ਜੇ, ਮੇਰਾ ਮਨ ਪਾਸੇ ਚਲਾ ਗਿਆ, ਮੈਨੂੰ ਸੁਣਿਆ ਨਹੀਂ। ਕੰਨ ਸਨ ਲੇਕਿਨ ਮਨ ਪਾਸੇ ਜਾਣ ਕਰਕੇ ਆਪਾਂ ਸੁਣ ਨਹੀਂ ਸਕੇ। ਇਸ ਕਰਕੇ ਸੁਣਨਾ ਮਹਾਨ ਹੈ। ਸਤਿਗੁਰੂ ਪਾਤਸ਼ਾਹ ਸਾਡੇ 'ਤੇ ਮਿਹਰ ਕਰਨ, ਰਹਿਮਤ ਕਰਨ ਕਿ ਗੁਰੂ ਕਾ ਸਿਧਾਂਤ ਸਾਡੇ ਜੀਵਨ ਦਾ ਅੰਗ ਬਣੇ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਧੰਨਵਾਦ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮੁਆਫੀ ਜੀ।
ਸੰਤ ਜਨਾ ਸਿਉ ਸੰਗ ਪਾਈਐ ਵੱਡੈ ਪੁੰਨ, ਆਠ ਪਰ ਹਰ ਧਿਆਈ
ਹਰ ਜਸ ਨਿਤ ਸੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।